ਅੱਜ ਦੀਆਂ ਮੁੱਖ ਖਬਰਾਂ ਵਿੱਚ ਫੈਡਰਲ ਸਰਕਾਰ ਨੇ ਜਨਤਕ ਤੌਰ ਤੇ 2050 ਤੱਕ ਸ਼ੁੱਧ ਜ਼ੀਰੋ ਨਿਕਾਸ ਦੀ ਆਪਣੀ ਯੋਜਨਾ ਦਾ ਕੀਤਾ ਖੁਲਾਸਾ। ਨਿਊ ਸਾਊਥ ਵੇਲਸ ਦੀ ਸਾਬਕਾ ਪ੍ਰੀਮੀਅਰ ਗਲੈਡਿਸ ਬੈਰੇਚਿਕਲੀਅਨ ਦੇ ਆਚਰਣ ਬਾਰੇ ਭ੍ਰਿਸ਼ਟਾਚਾਰ ਦੀ ਜਾਂਚ ਜਾਰੀ। ਅਤੇ ਟੈਨਿਸ ਵਿੱਚ ਆਸਟ੍ਰੇਲੀਆ ਦੀ ਡੇਵਿਸ ਕੱਪ ਟੀਮ ਅਗਲੇ ਮਹੀਨੇ ਟਿਊਰਿਨ ਲਈ ਪੱਕੀ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਦੇ ਗਲਾਸਕੋ ਜਲਵਾਯੂ ਸੰਮੇਲਨ ਵਿੱਚ ਭਰੋਸੇਯੋਗਤਾ ਨਾਲ ਜਾ ਰਿਹਾ ਏ। ਉਹਨਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਗੱਠਜੋੜ ਸਰਕਾਰ ਨਿਕਾਸ ਘਟਾਉਣ ਬਾਰੇ ਇੱਕੋ ਸਫ਼ੇ ਤੇ ਹੈ।
100% supported by our government. 100% supported by our government. It was resolved by cabinet last night. The actions of Australia speak louder than the words of others. There'll be lots of words in Glasgow, but I'll be able to point to the actions of Australia and the achievements of Australia. And I think that's very important. The credibility of Australia's position is confirmed by our record. I've brought our government together on this. Our government is committed to this.
ਫੈਡਰਲ ਸਰਕਾਰ ਨੇ ਅੱਜ ਜਨਤਕ ਤੌਰ ਤੇ 2050 ਤੱਕ ਸ਼ੁੱਧ ਜ਼ੀਰੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਪ੍ਰਾਪਤ ਕਰਨ ਦੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਹੈ। ਊਰਜਾ ਮੰਤਰੀ ਐਂਗਸ ਟਾਇਲਰ ਦਾ ਕਹਿਣਾ ਹੈ ਕਿ ਉਹਨਾਂ ਦਾ ਧਿਆਨ ਵਿਹਾਰਕ ਕਾਰਵਾਈ ਤੇ ਹੈ।
The vision here is to take practical action to achieve net zero by 2050. And that plan is built on our existing policies. It's a plan that will not put industries, regions or jobs at risk. It means we take advantage of those economic opportunities that are emerging now while continuing to serve our traditional markets. And it's a plan for net zero, not absolute zero. And that means offsets are an important part of that plan.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੇ ਦਾਅਵਿਆਂ ਦੇ ਬਾਵਜੂਦ ਕਿ ਗੱਠਜੋੜ ਇੱਕ ਸਾਂਝੇ ਸਮਝੌਤੇ ਤੇ ਪਹੁੰਚ ਗਿਆ ਹੈ, ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਨੀਜ਼ੀ ਦਾ ਦਾਅਵਾ ਹੈ ਕਿ ਸਰਕਾਰ ਆਸਟ੍ਰੇਲੀਆ ਦੀ ਜਲਵਾਯੂ ਨੀਤੀ ਬਾਰੇ ਸਹਿਮਤ ਨਹੀਂ ਹੈ।
We haven't seen the modelling and we haven't heard the detail because there is net zero modelling, net zero legislation and net zero unity. Scott Morrison left it to the last possible minute to outline a scam that leaves everything to the last possible minute. But we know that it's not supported by the Deputy Prime Minister, it's not supported by the Nationals leader in the Senate, it's not supported by Keith Pitt, the Resources Minister, and it wasn't supported by Minister Gillespie either.
ਫੈਡਰਲ ਸਰਕਾਰ ਦੀ ਯੋਜਨਾ ਨੂੰ ਗ੍ਰੀਨ ਦੇ ਨੇਤਾ ਐਡਮ ਬੈਂਟ ਦੁਆਰਾ ਵੀ ਆਲੋਚਨਾ ਮਿਲੀ ਹੈ, ਜਿਨ੍ਹਾਂ ਨੇ ਇਸ ਨੂੰ ਧੋਖਾਧੜੀ ਕਿਹਾ ਹੈ।
Government has had close to 9 years to tell the country how it's going to cut pollution, and on the eve of the most critical climate summit we've had for a very long time, they can't do it. There's no detail in this document. It is a total fraud.
New South Wales de sabka premier Gladys Berejiklian de senior staff ne aaj 26 october nu Bhrishtachar commission ICAC di sunwai vich sabka premier da bacha kita hai। ਸਟਾਫ ਨੇ ਭ੍ਰਿਸ਼ਟਾਚਾਰ ਦੀ ਜਾਂਚ ਨੂੰ ਦੱਸਿਆ ਕਿ ਉਹਨਾਂ ਨੇ ਗਲੈਡਿਸ ਬੈਰੇਚਿਕਲੀਅਨ ਨੂੰ ਕਦੇ ਵੀ ਆਪਣੇ ਟ੍ਰੀਟ ਸੀਕ੍ਰੈਟ ਪਾਰਟਨਰ ਵਾਗਾ ਵਾਗਾ ਦੇ ਸਾਬਕਾ MP ਡੈਰਲ ਮਕੁਆਇਰ ਦਾ ਜਾਂ ਉਹਨਾਂ ਦੇ ਵੋਟਰਾਂ ਦਾ ਕੋਈ ਵੱਖਰਾ ਪੱਖ ਪੂਰਦਿਆਂ ਨਹੀਂ ਦੇਖਿਆ। ਹਾਲਾਂਕਿ ਨੀਲ ਹਾਰਲੇ, ਜਿਸ ਨੇ 2017 ਤੋਂ ਪ੍ਰੀਮੀਅਰ ਲਈ ਕੰਮ ਕੀਤਾ ਸੀ ਅਤੇ ਫਰਵਰੀ 2020 ਵਿੱਚ ਆਪਣੇ ਅਸਤੀਫੇ ਤੱਕ ਪ੍ਰੀਮੀਅਰ ਦਾ ਚੀਫ ਆਫ ਸਟਾਫ ਸੀ, ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਸਨੇ ਜਾਂਚ ਦਾ ਕੇਂਦਰ ਬਣੀ ਗ੍ਰਾਂਟ ਦਾ ਸਮਰਥਨ ਨਹੀਂ ਕੀਤਾ ਸੀ, ਜੋ ਕਿ ਰਵਰੀਨਾ ਕੰਜ਼ਰਵੇਟੋਰੀਅਮ ਲਈ ਫੰਡਿੰਗ ਵਿੱਚ $20.5 million ਸੀ। ਇਸੇ ਦੌਰਾਨ ਮਿਸ ਬੈਰੇਚਿਕਲੀਅਨ ਦੇ ਸਟਾਫ ਦੇ ਇੱਕ ਸਾਬਕਾ ਮੁਖੀ ਨੇ ਜਾਂਚ ਨੂੰ ਦੱਸਿਆ ਕਿ ਉਹ ਕਮਿਸ਼ਨ ਨੂੰ ਸ਼ੁਰੂਆਤ ਵਿੱਚ ਪਤਾ ਲੱਗਣ ਤੋਂ ਪਹਿਲਾਂ ਹੀ ਸ਼੍ਰੀਮਾਨ ਮੈਗੁਆਇਰ ਨਾਲ ਸਾਬਕਾ ਪ੍ਰੀਮੀਅਰ ਦੇ ਸੰਬੰਧਾਂ ਬਾਰੇ ਪਹਿਲਾਂ ਹੀ ਜਾਣਦੀ ਸੀ। ਵਿਕਟੋਰੀਆ ਵਿੱਚ 55,000 ਟੈਸਟਾਂ ਤੋਂ 1,510 ਨਵੇਂ COVID-19 ਮਾਮਲੇ ਅਤੇ 4 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ। ਵਿਕਟੋਰੀਆ 16 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਆਪਣੀ ਆਬਾਦੀ ਵਿੱਚੋਂ 80% ਡਬਲ ਡੋਜ਼ ਦੇ ਆਪਣੇ ਟੀਚੇ ਤੇ ਪਹੁੰਚ ਰਿਹਾ ਹੈ, ਜਦੋਂ ਕਿ ਉਸੇ ਸਮੂਹ ਦੇ 75% ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਿਆ ਹੈ। ਰਾਜ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਨੇ ਵਿਕਟੋਰੀਆ ਦੀਆਂ ਖੇਤਰੀ ਟੀਕਾਕਰਨ ਦਰਾਂ ਬਾਰੇ ਅਪਡੇਟ ਪ੍ਰਦਾਨ ਕੀਤਾ ਹੈ।
As we open up further on Friday night, there will be more individuals who are potentially infectious going to regional Victoria. But regional Victoria has absolutely fantastic first dose coverage and screaming along for second dose coverage. There really is no LGA left behind in regional Victoria. They are all at or above 94% coverage, the great majority of them above 95% first dose coverage. That is more equitable for a region than any other jurisdiction in Australia.
New South Wales ਵਿੱਚ COVID-19 ਦੇ 282 ਨਵੇਂ ਮਾਮਲੇ ਅਤੇ ਇੱਕ ਹੋਰ ਮੌਤ ਦਰਜ ਕੀਤੀ ਗਈ ਹੈ। 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 93.1% ਲੋਕਾਂ ਵਿੱਚ ਟੀਕੇ ਦੀ ਇੱਕ ਖੁਰਾਕ ਦੇ ਨਾਲ ਟੀਕਾਕਰਨ ਦੀਆਂ ਦਰਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ, ਜਦੋਂ ਕਿ 85% ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਹਾਸਲ ਕਰ ਲਈਆਂ ਨੇ। ਪੁਲਿਸ ਹੈਲੀਕਾਪਟਰਾਂ ਦੀ ਇੱਕ ਨਵੀਂ ਫਲਾਈਟ ਬਾਰੇ ਦੱਸਦੇ ਹੋਏ ਪ੍ਰੀਮੀਅਰ ਡੋਮਿਨਿਕ ਪੈਰੋਟੇ ਨੇ ਰਾਜ ਦੀ ਹਾਲ ਹੀ ਦੀ ਤਾਲਾਬੰਦੀ ਦੌਰਾਨ ਅਧਿਕਾਰੀਆਂ ਦੇ ਕੰਮ ਲਈ ਉਹਨਾਂ ਦਾ ਧੰਨਵਾਦ ਕੀਤਾ।
Particularly during this period of time, and I particularly want to thank them for the work that they have done keeping our community safe. As the Commissioner knows all too well, with the range of public health orders and changing of the rules over the last 18 months, they have been difficult to follow for us as politicians, let alone for the police to enforce, and they have done that in an incredibly measured way.
ਸਾਊਥ ਆਸਟ੍ਰੇਲੀਆ 23 ਨਵੰਬਰ ਤੋਂ ਉਹਨਾਂ ਯਾਤਰੀਆਂ ਲਈ ਸਾਰੀਆਂ ਘਰੇਲੂ ਸੀਮਾ ਪਾਬੰਦੀਆਂ ਨੂੰ ਹਟਾ ਦੇਵੇਗਾ ਜੋ ਕੋਵਿਡ-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਹਾਸਲ ਕਰ ਚੁੱਕੇ ਨੇ। ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਕੁਆਰੰਟੀਨ ਪੀਰੀਅਡ ਉਸੇ ਮਿਤੀ ਤੋਂ 14 ਦਿਨਾਂ ਤੋਂ ਘੱਟ ਕੇ 7 ਦਿਨਾਂ ਦਾ ਕਰ ਦਿੱਤਾ ਜਾਵੇਗਾ, ਜਦੋਂ ਕਿ ਘਰੇਲੂ ਇਕੱਠਾਂ ਦੀ ਸੀਮਾ 20 ਤੋਂ ਵੱਧ ਕੇ 30 ਹੋ ਜਾਵੇਗੀ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਨਿਵਾਸੀਆਂ ਨੂੰ ਉਹਨਾਂ ਦੇ ਤਿਆਗ ਲਈ ਇਨਾਮ ਦਿੱਤਾ ਜਾਵੇ। ਫੈਡਰਲ ਸਰਕਾਰ ਨੇ ਅੱਜ 26 ਅਕਤੂਬਰ ਨੂੰ ਪਾਰਲੀਮੈਂਟ ਵਿੱਚ ਖੁਲਾਸਾ ਕੀਤਾ ਕਿ ਉਹ ਆਸਟ੍ਰੇਲੀਆ ਦੇ ਸਮੁੰਦਰੀ ਕੰਢੇ ਉੱਤੇ mRNA ਵੈਕਸੀਨ ਬਣਾਉਣ ਦੇ ਵਿਕਲਪਾਂ ਦੀ ਖੋਜ ਕਰੇਗੀ। ਲੇਬਰ ਮੰਤਰੀ ਐਡ ਹਿਊਜ਼ਿਕ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ ਨਿਰਮਾਣ ਲਈ ਇੱਕ ਯਥਾਰਥਵਾਦੀ ਸਮਾਂ ਸੀਮਾ ਤਿਆਰ ਕਰਨ ਵਿੱਚ ਅਸਮਰਥ ਰਹੀ ਹੈ। ਉਦਯੋਗ ਮੰਤਰੀ ਐਂਗਸ ਟਾਇਲਰ ਦਾ ਕਹਿਣਾ ਹੈ ਕਿ ਸਰਕਾਰ ਨੇ ਮੋਡਰਨਾ ਨਾਲ ਗੱਲਬਾਤ ਕੀਤੀ ਹੈ।
We do want to see new areas of technology like mRNA developing here in Australia, and that's why, Mr. Speaker, we're pursuing a two-part process. We're having discussions with Moderna. I should point out there's only two companies in the world that have developed and are selling mRNA vaccines right now. Moderna is one of them. No new mRNA manufacturing, end-to-end manufacturing facility has been built in the world since COVID struck. We are having important discussions with Moderna and there is great potential.
ਕੁਈਨਜ਼ਲੈਂਡ ਨੇ ਅਗਲੇ ਸਾਲ ਪਹਿਲੇ ਸਮੈਸਟਰ ਲਈ ਪੂਰੀ ਤਰ੍ਹਾਂ ਟੀਕਾਕਰਨ ਹਾਸਲ ਕਰ ਚੁੱਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਨੋਵੇਸ਼ਨ ਮੰਤਰੀ ਸਟਰਲਿੰਗ ਹਿੰਚਲਿਫ ਨੇ ਕਿਹਾ ਕਿ 250 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਤੀ ਹਫ਼ਤੇ ਕੁਈਨਜ਼ਲੈਂਡ ਵਿੱਚ ਉਡਾਨ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਟਵੂੰਬਾ ਦੇ ਨੇੜੇ ਵੈਲਕੈਂਪ ਵਿਖੇ ਰਾਜ ਦੀ ਸਹੂਲਤ ਵਿੱਚ ਕੁਆਰੰਟੀਨ ਕੀਤਾ ਜਾਵੇਗਾ, ਜੋ ਕਿ ਅਜੇ ਵੀ ਨਿਰਮਾਣ ਅਧੀਨ ਹੈ। ਉਨ੍ਹਾਂ ਕਿਹਾ ਕਿ ਯੋਜਨਾ ਨੂੰ ਫੈਡਰਲ ਸਰਕਾਰ ਦੀ ਮਨਜ਼ੂਰੀ ਦੀ ਜ਼ਰੂਰਤ ਹੈ ਅਤੇ ਰਾਜ ਨੂੰ ਅੰਤਰਰਾਸ਼ਟਰੀ ਉਡਾਨਾਂ ਨੂੰ ਵੈਲਕੈਂਪ ਹਵਾਈ ਅੱਡੇ ਤੇ ਉਤਾਰਨ ਦੀ ਆਗਿਆ ਦੇਣ ਲਈ ਵੀ ਕਿਹਾ ਗਿਆ ਹੈ। ਕੁਈਨਜ਼ਲੈਂਡ ਵਿੱਚ ਇੱਕ ਨਵੀਂ ਘਰੇਲੂ ਹਿੰਸਾ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਯੂਨਾਈਟਿੰਗ ਕੇਅਰ ਨੂੰ ਆਪਣੀ ਐਸਕੇਪਿੰਗ ਵਾਇਲੈਂਸ ਪ੍ਰੋਗਰਾਮ ਲਈ ਸੈਂਕੜੇ ਅਰਜ਼ੀਆਂ ਪ੍ਰਾਪਤ ਹੋਈਆਂ ਨੇ, ਜਿਸ ਦਾ ਉਦੇਸ਼ ਅਸੁਰੱਖਿਅਤ ਘਰੇਲੂ ਸਥਿਤੀਆਂ ਨੂੰ ਛੱਡਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਮਦਦ ਕਰਨਾ ਹੈ। ਸਹਾਇਤਾ ਦੀ ਮੰਗ ਕਰਨ ਵਾਲਾ ਕੋਈ ਵੀ ਵਿਅਕਤੀ $1,500 ਤੱਕ ਦੀ ਸਹਾਇਤਾ ਲਈ ਅਰਜ਼ੀ ਦੇ ਸਕਦਾ ਹੈ, ਜੋ ਕਿ ਘਰ ਛੱਡਣ ਵਿੱਚ ਮਦਦ ਕਰਨ, ਬੌਂਡ ਜਾਂ ਰਿਹਾਇਸ਼ ਦੀ ਨਵੀਂ ਥਾਂ ਲਈ ਬੁਨਿਆਦੀ ਵਸਤੂਆਂ ਖਰੀਦਣ ਲਈ ਵਾਊਚਰਸ ਦੇ ਰੂਪ ਵਿੱਚ ਮਿਲ ਸਕਦੇ ਨੇ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਲੇਟਨ ਹਿਊਇਟ ਨੇ ਪੁਸ਼ਟੀ ਕੀਤੀ ਹੈ ਕਿ ਐਲੈਕਸ ਡੀ ਮਿਨੋਰ ਅਗਲੇ ਮਹੀਨੇ ਯੂਰਪ ਵਿੱਚ ਹੋਣ ਵਾਲੀ ਡੇਵਿਸ ਕੱਪ ਫਾਈਨਲਜ਼ ਲਈ ਆਸਟ੍ਰੇਲੀਆ ਦੀ ਟੀਮ ਦੀ ਅਗਵਾਈ ਕਰੇਗਾ। ਮਿਲਿਮਨ, ਜਾਰਡਨ ਥੌਮਸਨ, ਐਲੈਕਸ ਪੋਪਰਿਨ ਅਤੇ ਡਬਲਸ ਖਿਡਾਰੀ ਜੌਨ ਪੀਅਰਜ਼ 25 ਨਵੰਬਰ ਤੋਂ ਕ੍ਰੋਏਸ਼ੀਆ ਅਤੇ ਹੰਗਰੀ ਦੇ ਖਿਲਾਫ ਗਰੁੱਪ ਪੜਾਅ ਵਿੱਚ ਮੁਕਾਬਲਾ ਕਰਨ ਲਈ ਟਿਊਰਿਨ ਜਾਣਗੇ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ 1 ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 75 ਸੈਂਟ, ਭਾਰਤ ਵਿੱਚ 56 ਰੁਪਏ 38 ਪੈਸੇ ਅਤੇ ਪਾਕਿਸਤਾਨ ਵਿੱਚ 131 ਰੁਪਏ 8 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਬ੍ਰਿਸਬੇਨ ਤੇ ਐਡੀਲੇਡ ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 27 ਅਤੇ 30 ਡਿਗਰੀ। ਮੈਲਬਰਨ, ਕੈਨਬਰਾ ਅਤੇ ਹੋਬਾਰਟ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 26, 24 ਅਤੇ 23 ਡਿਗਰੀ। ਸਿਡਨੀ, ਮੌਸਮ ਲਗਭਗ ਸਮਾਨ, ਤਾਪਮਾਨ 25 ਡਿਗਰੀ। ਪਰਥ, ਥੋੜੀਆਂ ਬਹੁਤ ਕਣੀਆਂ, ਤਾਪਮਾਨ 18 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।